ਹਜ਼ੂਰ ਸਾਹਿਬ ਪੁੱਜਣਾ, ਨਗੀਨਾ ਘਾਟ, ਬੰਦਾ ਘਾਟ, ਗੌਤਮ ਘਾਟ, ਹੀਰਾ ਘਾਟ ਅਤੇ ਸ਼ਿਕਾਰ ਘਾਟ ਪਰ ਘੋਰ ਤਪੱਸਿਆ ਕਰਨਾ। ਭਾਈ ਜੋਧ ਸਿੰਘ ਜੀ ਨੇ ਜੁਗਤ ਦੱਸ ਕੇ ਸੰਤ ਜੀ ਦੀ ਅੰਦਰਲੀ ਜੋਤ ਜਗਾ ਦਿੱਤੀ ਸੀ। ਮਨ 'ਚ ਵੈਰਾਗ ਵੱਧ ਗਿਆ ਸੀ। ਪਿਤਾ ਜੀ ਦੇ ਸਵਰਗਵਾਸ ਦੀ ਖਬਰ ਨੇ ਹੋਰ ਠੋਕਰ ਮਾਰੀ ਕਿ ਇਹ ਜੱਗ ਚੱਲਣੀ ਸਰਾਂ ਹੈ, ਸਰੀਰ ਦਾ ਕੋਈ ਵੀ ਭਰੋਸਾ ਨਹੀਂ, ਇਸ ਜਨਮ ਨੂੰ ਜਿੰਨੀ ਜਲਦੀ ਸਵਾਰ ਲਿਆ ਜਾਵੇ ਉਤਨਾ ਹੀ ਚੰਗਾ ਹੈ। ਮਾਨਸ ਜਨਮ ਦੁਲੰਬ ਹੈ, ਜੱਗ ਮੈਂ ਖੱਟਿਆ ਆਏ, ਪੂਰੇ ਭਾਗ ਸਤਿਗੁਰ ਮਿਲੈ ਹਰ ਨਾਮ ਧਿਆਏ। ਗੁਰੂ ਕਲਗੀਧਰ ਜੀ ਮਹਾਰਾਜ ਦੇ ਦਰਸ਼ਨਾਂ ਦੀ ਖਿੱਚ ਪੈ ਚੁੱਕੀ ਸੀ, ਸੋ ਆਪ ਡੇਰਾ ਗਾਜ਼ੀ ਖਾਨ ਤੋਂ ਸਿੱਧਾ ਹਜ਼ੂਰ ਸਾਹਿਬ ਦੀ ਯਾਤਰਾ ਲਈ ਤੁਰ ਪਏ। ਇੱਕ ਪੈਰ ਚੁੱਕਣ ਪਰ ਵਾਹੇ ਅਤੇ ਦੂਜਾ ਪੈਰ ਚੁੱਕਣ ਪਰ ਗੁਰੂ ਆਖਦੇ, ਅਤੇ ਸਾਰਾ ਸਾਰਾ ਦਿਨ ਤੁਰਦੇ ਚਲੇ ਜਾਂਦੇ। ਥੱਕ ਜਾਣ ਪਰ ਦੁਪਹਿਰੇ ਵੀ ਥੋੜ੍ਹਾ ਆਰਾਮ ਕਰ ਲੈਂਦੇ, ਰਾਤ ਨੂੰ ਕਿਸੇ ਧਰਮਸ਼ਾਲਾ ਆਦਿਕ ਵਿੱਚ ਥੋੜ੍ਹਾ ਆਰਾਮ ਕਰ ਲੈਂਦੇ ਅਤੇ ਸਵੇਰੇ ਖੂਹ, ਟੋਏ, ਟਿੱਬੇ ਜਾਂ ਨਦੀ ਕੰਢੇ ਸੌਚ ਇਸ਼ਨਾਨ ਕਰਕੇ ਨਿਤਨੇਮ ਕਰਕੇ ਤੁਰ ਪੈਂਦੇ, ਜੋ ਮਧੂਕੜੀ ਨਾਲ ਮਿਲਦਾ ਛਕ ਲੈਂਦੇ ਜਾਂ ਰਸਤੇ ਤੋਂ ਭਾਂਡੇ ਲੈ ਕੇ ਪਕਾ ਕੇ ਛਕ ਲੈਂਦੇ। ਸੋ ਇਸੇ ਤਰ੍ਹਾਂ ਆਪ ਪੈਦਲ ਹੀ ਚੱਲਦੇ ਗਏ। ਵੈਰਾਗ ਠਾਠਾ ਮਾਰ ਰਿਹਾ ਸੀ ਅਤੇ ਗੁਰੂ ਦਰਸ਼ਨ ਦੀ ਖਿੱਚ ਵੱਧ ਰਹੀ ਸੀ। ਆਖਿਰ ਉਹ ਘੜੀ ਆਪ ਜੀ ਦੂਰੋਂ ਹੀ ਗੁਰਦੁਆਰੇ ਸਾਹਿਬ ਦਾ ਸੁਨਹਿਰੀ ਕਲਸ਼ ਅਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਏ ਤਾਂ ਆਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਈ ਅਤੇ ਉੱਥੋਂ ਹੀ ਨਮਸਕਾਰ ਕੀਤੀ। ਬਲਿਹਾਰ ਬਲਿਹਾਰ ਸੱਚੇ ਪਾਤਸ਼ਾਹ, ਤੇਰੀਆਂ ਕੁਦਰਤਾਂ ਤੋਂ ਪ੍ਰੇਮ ਰਸ ਵਿੱਚ ਚਿਤਾਰ ਦੇ ਗੁਰਦੁਆਰੇ ਪੁੱਜੇ। ਦੀਵਾਨ ਸਜਿਆ ਹੋਇਆ ਸੀ, ਚਰਨ ਧੋ ਕੇ ਬਾਹਰਲੀ ਪਰਿਕਰਮਾ ਵਿੱਚ ਹੀ ਮੱਥਾ ਟੇਕਿਆ। ਅੰਦਰਲੀ ਪਰਿਕਰਮਾ ਵਿੱਚ ਇੱਕ ਪਾਸੇ ਪੰਜ ਬੀੜਾਂ, ਤਿੰਨ ਆਦਿ ਅਤੇ ਦੋ ਦਸਮ ਗ੍ਰੰਥ ਦੀਆਂ ਪ੍ਰਕਾਸ਼ ਸਨ ਅਤੇ ਦੂਜੇ ਪਾਸੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਸੰਗਤ ਪੀ ਮਾਈ ਭਾਈ ਬੈਠੇ ਰਸ ਮਾਣ ਰਹੇ ਸਨ। ਕੀਰਤਨ ਪਿੱਛੋਂ ਸ਼੍ਰੀ ਰਹਿਰਾਜ ਸਾਹਿਬ ਦਾ ਪਾਠ ਹੋਇਆ, ਆਰਤੀ ਹੋਈ, ਬਿਨਾਂ ਸੰਤੋਖੀਆਂ ਗਈਆਂ ਅਤੇ ਗ੍ਰੰਥੀ ਸਿੰਘਾਂ ਨੇ ਪ੍ਰੇਮ ਰਸ ਵਿੱਚ ਸ਼ਬਦ ਪੜ੍ਹਦਿਆਂ ਉਹ ਬੀੜਾਂ ਅੰਦਰ ਪਹੁੰਚਾਉਣ ਲਈ ਦਰਵਾਜ਼ੇ ਨੇੜੇ ਲਿਆਂਦੀਆਂ, ਜਿੱਥੋਂ ਪੁਜਾਰੀ ਜੀ ਨੇ ਵਾਰੀ ਵਾਰੀ ਸਤਿਕਾਰ ਨਾਲ ਚੁੱਕ ਕੇ ਅੰਦਰ ਰੱਖੀਆਂ। ਸੰਗਤਾਂ ਪਰਿਕਰਮਾ ਕਰਦੀਆਂ ਸ਼ਬਦ ਪੜ੍ਹ ਰਹੀਆਂ ਸਨ। ਪਰਿਕਰਮਾ ਚੌਂਕੀ ਦੀ ਸਮਾਪਤੀ ਪਿੱਛੋਂ ਕੀਰਤਨ ਸੋਲੇ ਦਾ ਪਾਠ ਹੋਇਆ ਅਤੇ ਬਾਹਰਲੀ ਪ੍ਰਕਾਸ਼ ਹੋਈ, ਬੀੜ ਵੀ ਸੁਖਾਸਨ ਹੋਈ। ਸੰਤ ਜੀ ਨੇ ਵੀ ਮਰਿਆਦਾ ਅਨੁਸਾਰ ਇਹ ਸਤ ਸੰਗ ਮਾਨਿਆ। ਸੰਤ ਜੀ ਦੇ ਨਿਗਾਹ ਐਨ ਸਾਹਮਣੇ ਪ੍ਰਕਾਸ਼ ਸਥਾਨ ਤੇ ਡਾਟ ਪਰ ਪਈ, ਜਿੱਥੇ ਮੁਸੱਵਰ ਦੀ ਬਣਾਈ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਸੋਹਣੀ ਤਸਵੀਰ ਸੀ। ਮਾਨੋ ਕਿ ਹੂ ਬਹੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋ ਰਹੇ ਸਨ। ਅਰਸ਼ੀ ਸੁੰਦਰ ਚਿਹਰਾ, ਨੂਰਾਨੀ ਦਾੜਾ, ਸੋਹਣਾ ਨੱਕ, ਅੰਮ੍ਰਿਤ ਪਰੇ ਮ੍ਰਿਗ ਨੈਣ, ਪ੍ਰਕਾਸ਼ਕ ਕਲੰਗੀ, ਸਜੀਲ ਦੁਮਾਲਾ, ਫੁਰਤੀਲਾ ਸੁਡੌਲ ਸਰੀਰ, ਸ਼ੀਹਵਤ ਪਤਲੀ ਕਮਰ, ਬੀਰ ਆਸਨ, ਬਾਂਕੀ ਕਮਾਨ ਤੇ ਸ਼ਸਤਰ ਬਸਤਰ ਸਜਾਏ ਹੋਏ ਭਰਿਆ ਬਾਂਕਪਨ ਹਿਰਦੇ ਨੂੰ ਵੇਧ ਰਹੀ ਸੀ। ਕੁੱਟ ਕੁੱਟ ਕੇ ਪਿਆਰੇ ਪ੍ਰੀਤਮ ਦੇ ਦਰਸ਼ਨਾਂ ਦਾ ਪ੍ਰੇਮ ਰਸ ਲਿਆ। ਲੰਗਰ ਦਾ ਆਵਾਜ਼ਾ ਹੋਇਆ, ਸਭ ਨਾਲ ਸੰਤ ਜੀ ਪ੍ਰਸ਼ਾਦਾ ਛੱਕ ਕੇ ਪਰਿਕਰਮਾ ਵਿੱਚ ਇੱਕ ਪਾਸੇ ਰਾਤ ਵਾਸਤੇ ਬਿਰਾਜਮਾਨ ਹੋ ਗਏ। ਬਹੁਤ ਤੜਕੇ ਉੱਠ ਕੇ ਗੋਦਾਵਰੀ ਵਿੱਚ ਇਸ਼ਨਾਨ ਕਰਕੇ ਭਜਨ ਵਿੱਚ ਮਗਨ ਹੋ ਗਏ। ਕੀਰਤਨ ਸੁਣਨ ਦਾ ਸਮਾਂ ਹੋ ਜਾਣ ਪਰ ਦਰਬਾਰ ਸਾਹਿਬ ਮੁੜ ਆਏ ਅਤੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਭੋਗ ਪੈਣ ਪਰ ਅੰਦਰਲਾ ਦਰਵਾਜ਼ਾ ਖੁੱਲ੍ਹਿਆ ਤਾਂ ਵੱਡੇ ਪੁਜਾਰੀ ਜੀ ਸ਼ਸਤਰ ਸਜਾਈ ਬਾਹਰ ਆਏ। ਵਾਰੀ ਵਾਰੀ ਪੰਜਾਂ ਬੀੜਾਂ ਵਿੱਚੋਂ ਹੁਕਮ ਸੁਣਾਏ ਗਏ, ਕੜਾ ਪ੍ਰਸ਼ਾਦ ਵਰਤਿਆ। ਸੇਵਾਦਾਰ ਨੇ ਆਵਾਜ਼ ਦਿੱਤੀ ਕਿ ਸਭ ਨਵੇਂ ਯਾਤਰੂ ਫੁੱਲ ਪਤਾਸੇ ਲੈ ਕੇ ਦਰਸ਼ਨੀ ਦਰਬਾਰ ਦੇ ਸਾਹਮਣੇ ਪ੍ਰਕਰਮਾ ਵਿੱਚ ਹਾਜ਼ਰ ਹੋ ਜਾਣ। ਸੰਤ ਜੀ ਤੇ ਹੋਰ ਯਾਤਰੂ ਬੜੇ ਅਦਬ ਨਾਲ ਹੱਥ ਜੋੜ ਕੇ ਬਾਹਰੀ ਪਰਿਕਰਮਾ ਵਿੱਚ ਖੜੇ ਹੋ ਗਏ। ਪੁਜਾਰੀ ਸਿੰਘ ਜੀ ਨੇ ਸਭ ਨੂੰ ਪੁੱਛਿਆ ਕਿ ਬੇਅੰਮ੍ਰਿਤੀਆ ਕੌਣ ਕੌਣ ਹੈ ਤੇ ਅੰਮ੍ਰਿਤ ਛਕਣ ਪਿੱਛੋਂ ਕਿਸ ਕਿਸ ਨੇ ਵੱਡੀ ਕੁਰਹਿਤ ਕੀਤੀ ਹੋਈ ਹੈ। ਜੇ ਐਸੇ ਜੋ ਐਸੇ ਸਨ ਉਹ ਵੱਖਰੇ ਖੜੇ ਕੀਤੇ ਗਏ ਤੇ ਹੁਕਮ ਹੋਇਆ ਕਿ 25 ਰੁਪਏ ਹਰ ਇੱਕ ਨੂੰ ਤਨਖਾਹ ਲਾਈ ਜਾਂਦੀ ਹੈ, ਅੰਮ੍ਰਿਤ ਛਕ ਲਓ। ਜੋ ਅੰਮ੍ਰਿਤ ਧਾਰੀ ਤੇ ਕੁਰਹਿਤ ਤੋਂ ਖਾਲੀ ਸਨ ਉਹਨਾਂ ਨੂੰ ਦਰਸ਼ਨ ਕਰਨ ਦੀ ਆਗਿਆ ਮਿਲ ਗਈ। ਸੰਤ ਜੀ ਬੜੇ ਅਦਬ ਨਾਲ ਅੰਦਰ ਦਾਖਲ ਹੋਏ ਤੇ ਪੂਰਨ ਸਤਿਕਾਰ ਭਰੀ ਸ਼ਰਧਾ ਨਾਲ ਮੱਥਾ ਟੇਕਿਆ। ਭਾਈ ਨੈਣ ਸਿੰਘ ਜੀ पुजारी संत जी का प्रेम अदब श्रद्धा निम्रता वेख वेख के खुश हो रहे सन। समाप्ति पिछों संत जी नूं अपने नाल पुजारी बंगे विच लै गए ते उपरली छाते एक कुटिया विच आसन दिता। यह बुंगा दरबार साहब तो कोई 400-500 कदम गोदावरी वल जांदियां खब्बे हथ ते है ते इस दे सामने सज्जे हथ नगीना घाट है। यह दोवें स्थान इतिहासक हन। नगीना घाट विच ही गुरु महाराज का आसन सी जदों सच्चे पातशाह अबचल नगर रहे सन। इत्थे आप जी ने कमाल फकीरी दा रंग बन माणिया। इत्थे ही लखी बन जा रहे ने आके एक अमोलक नगीना गुरु महाराज दे पेटा मथा टेकिया सी। आप जी ने जदों नेत्र खोले तां ओह नगीना वग रहे गोदावरी विच गिट्टे वांग वगा मारिया। उस वणजारे ने हैरान होकर बेनती की कि सच्चे पातशाह ये तो बहुत कीमती नगीना सी। महाराज जी ने फरमाया भाई जाके अपना नगीना लभ लै। लखी शाह ने नदी विच जाके झात मारी तो वेख के हैरान रह गया कि उत्थे उस तरह के बेअंत नगीने पए हुए सन। इत्थे ही आप नूं एक पठान ने खंजर मारिया सी जिसका सिर आपने तलवार के इको वार नाल कट दिता सी। आप दे इस जख्म नूं बादशाह बहादुर शाह दे भेजे हुए जर्रा ने सीता सी। इत्थों ही आपने दस्या सी कि वह दूर थां साड़ी है। मुसलमाना ने कहा कि वह तां मसीत है। आपने दस्या कि वह थां पुट के वेखो वैरागण ते धूनी निकलेगी। बहादुर शाह दे हुक्म नाल थां पुटन पर निशानियां ठीक निकलन पर थां सिखां नूं दित्ती गई ते इत्थे ही आपने सिखां नूं हुक्म दे के अपने लई एक अंगीठा तैयार करवा के बाहर किनात लगवा लई। हुक्म कीता कि अगे तो देहधारी गुरु नहीं होवेगा, गुरियाई गुरु ग्रंथ साहिब जी महाराज दी रहेगी ते खालसा पंथ पंज प्यारां दी ताबे रह के भजन भरोसा वधाएगा ते हुक्म दी पालना करेगा। अकाल पुरख सदा ही सहाई होणगे ते अपने बिरध बाणे दी लाज रखणगे। संगत बाहर पाठ करदी रही ते इवें जापे कि अंगीठा जल रहा है, पर इत्थे ही कुछ दूर शस्त्र बस्त्र सजाई गुरु महाराज घोड़े पर सवार हुए जांदे नजरी पए। निश्चय वाले सिख बोल उठे कवन कहे श्री गुरु मोयो। इस फकीरी बेपरवाही बलिदान निरभैता अते वैराग दी रंगण विच रंगे हुए घाट ते करतार दी मेहर नाल संत सिपाही नू डेरा मिलिया। थोड़े दिनां पिछों ही संत जी ने संसारी कपड़े उतार दिते। सिर ते खद्दर दा छोटा दस्तारा तेड़ कशहरा अते मोढ़े ते हथ दा खद्दर दा परना रख लिया। फिर पढ़दा हाँ, थोड़े दिनों पिछों ही संत जी ने संसारी कपड़े उतार दिते। सिर ते खद्दर दा छोटा दस्तारा तेड़ कशहरा अते मोढ़े ते हथ दा खद्दर दा परना रख लिया। अठे पहर शब्द दे अभ्यास विच लगे रहिंदे। प्रशादा अठ पहरा एक वारी छकदे ते किसे किसे दिन ना भी छकदे। गोदावरी दा पानी छक के ही प्यारे दी याद विच समां बिताउंदे। सारे ही सेवक आप दा सत्कार करदे, पर भाई हजूरा सिंह जी ग्रंथी अते भाई थम्मन सिंह जी रागी दौंदर वाले आप जी नाल बहुत प्रेम करदे। इस पुजारी बंगे संत जी 1 साल 7 महीने रहे। फिर पढ़दा हाँ, इस पुजारी बंगे संत जी 1 साल 7 महीने रहे। दिन नूं एक चबूतरे ते बैठ के जपजी साहब जी दे पाठ करी जांदे, दरिया विचों गिट्टे गिण के लै आउंदे ते ज्यों ज्यों पाठ हुंदे जांदे गिट्टे गोदावरी विच सुट्टदे जांदे। आप जी दे कहण अनुसार आप लई दुपहर दे समय एक वड्डा तह तोड़ प्रशादा सेवक लै आउंदा, उस दे उपर ही दाल जां भाजा रख्या हुंदा, आप हथ ते लै के छक लैंदे ते गोदावरी तों बुक नाल पानी भर के शुकर करदे। गुरमंत्र दा जाप सारी सारी रात गोदावरी कंडे जो छोटी गुफा है उस विच बैठ के करदे रहिंदे। कदी कदी बंगे उपरली छत पर एक छोटी जिही कोठड़ी विच जा बैठदे। ਗੁਰਮੰਤਰ ਤੇ ਮੂਲ ਮੰਤਰ ਤੋਂ ਛੁੱਟ ਇਸ ਘਾਟ ਦੀ ਕੁਟੀਆ ਵਿੱਚ ਆਪ ਨੇ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਤੇ ਗੁਰੂ ਘਰ ਦੇ ਗਾਇਤਰੀ ਮੰਤਰ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਇਸ ਦੀ ਵੀ ਅਟੁੱਟ ਅਰਾਧਨਾ ਕੀਤੀ। ਉਸ ਸਮੇਂ ਆਪ ਜੀ ਕਿਸੇ ਨਾਲ ਗੱਲਬਾਤ ਨਾ ਕਰਦੇ, ਕੋਈ ਬਚਨ ਕਰਦਾ ਤਾਂ ਆਪ ਹੱਥ ਜੋੜ ਦਿੰਦੇ ਜਾਂ ਪਰੇ ਚਲੇ ਜਾਂਦੇ। ਅਧੀਨਗੀ ਬਹੁਤ ਸੀ, ਹਰ ਇੱਕ ਸਿੱਖ ਦੀ ਪੈਰੀ ਪੈਂਦੇ ਤੇ ਕੋਈ ਕੌੜਾ ਬਚਨ ਵੀ ਕਰਦਾ ਤਾਂ ਆਪ ਚੁੱਪ ਰਹਿੰਦੇ। ਉਸ ਸਮੇਂ ਦੀਆਂ ਇਹ ਸਾਖੀਆਂ ਸਾਡੇ ਸਾਹਮਣੇ ਸੰਤ ਜੀ ਦੇ ਵੈਰਾਗ, ਤਪੱਸਿਆ ਅਤੇ ਪ੍ਰੇਮ ਦਾ ਨਕਸ਼ਾ ਬਣਦੀਆਂ ਹਨ। ਇੱਥੇ ਦੀਆਂ ਕੁਝ ਸਾਖੀਆਂ ਦਰਜ ਹਨ, ਉਹਨਾਂ ਵਿੱਚੋਂ ਪਹਿਲੀ ਸਾਖੀ। ਇੱਕ ਦਿਨ ਆਪ ਗੋਦਾਵਰੀ ਦੇ ਕਿਨਾਰੇ ਕਿਨਾਰੇ ਚੱਲਦੇ ਹੋਏ 3 ਮੀਲ ਨਿਕਲ ਗਏ ਤੇ ਇੱਕ ਇਕਾਂਤ ਥਾਂ ਸਮਝ ਕੇ ਦਰਿਆ ਦੇ ਪਾਣੀ ਵਿੱਚ ਜਿੱਥੇ ਗੋਡੇ ਗੋਡੇ ਪਾਣੀ ਸੀ ਖੜੇ ਹੋ ਕੇ ਤਪ ਕਰਦੇ ਰਹੇ। ਆਹਾਰ ਆਪ ਦਾ ਕੇਵਲ ਗੋਦਾਵਰੀ ਦਾ ਜਲ ਹੀ ਸੀ। 8 ਦਿਨ ਬੀਤ ਗਏ। ਇੱਕ ਰਾਤ ਭਾਈ ਨਾਨੂ ਸਿੰਘ ਜੀ ਪੁਜਾਰੀ ਨੂੰ ਸੁਪਨਾ ਆਇਆ ਕਿ ਗੁਰੂ ਦਾ ਪਿਆਰਾ ਗੋਦਾਵਰੀ ਕਿਨਾਰੇ ਕਈ ਦਿਨ ਤੋਂ ਤਪ ਕਰ ਰਿਹਾ ਹੈ, ਉਸਨੇ 8 ਦਿਨ ਤੋਂ ਅੰਨ ਗ੍ਰਹਿਣ ਨਹੀਂ ਕੀਤਾ, ਤੁਸੀਂ ਉਸਨੂੰ ਜਾ ਕੇ ਪ੍ਰਸ਼ਾਦ ਛਕਾਓ। ਦਿਨ ਚੜ੍ਹੇ ਭੋਗ ਪਿੱਛੋਂ ਪੁਜਾਰੀ ਜੀ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਵਾ ਕੇ ਲੈ ਗਏ ਤੇ ਗੋਦਾਵਰੀ ਦੇ ਕੰਢੇ ਕੰਢੇ ਕੋਈ 2 ਮੀਲ ਤੱਕ ਢੂੰਡ ਕੇ ਮੁੜ ਆਏ। ਰਾਤ ਨੂੰ ਫਿਰ ਪੁਜਾਰੀ ਜੀ ਨੂੰ ਸੁਪਨਾ ਆਇਆ ਕਿ 1 ਮੀਲ ਹੋਰ ਅੱਗੇ ਜਾਓ ਅਤੇ ਜਾ ਕੇ ਪ੍ਰਸ਼ਾਦਾ ਛਕਾਓ। ਸੋ ਅਗਲੇ ਦਿਨ ਉਹ ਦਿਨ ਉੱਥੇ ਪੁੱਜੇ ਤਾਂ ਸੰਤ ਜੀ ਨੂੰ ਗੋਡੇ ਗੋਡੇ ਪਾਣੀ ਵਿੱਚ ਖੜੇ ਵੇਖਿਆ। ਨਿਮਰਤਾ ਸਹਿਤ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਪਰ ਸੰਤ ਜੀ ਨੇ ਨਾ ਕਰ ਦਿੱਤੀ। ਤਾਂ ਆਪ ਨੇ ਦੋਹਾਂ ਰਾਤਾਂ ਦੇ ਸੁਪਨੇ ਕਹਿ ਸੁਣਾਏ ਤੇ ਕਿਹਾ ਕਿ ਇਹ ਮੇਰੇ ਉੱਪਰ ਆਪ ਦੀ ਕਿਰਪਾ ਹੋਵੇਗੀ, ਵਰਨਾ ਮੈਨੂੰ ਨੀਂਦਰ ਨਹੀਂ ਆ ਸਕੇਗੀ। ਇਸ ਪਰ ਆਪ ਜੀ ਨੇ ਪ੍ਰਸ਼ਾਦਾ ਛਕ ਲਿਆ। ਇੱਕ ਹੋਰ ਸਾਖੀ ਹਜ਼ੂਰ ਸਾਹਿਬ ਦੀ ਹੀ। ਹਜ਼ੂਰ ਸਾਹਿਬ ਆਉਂਦਿਆਂ ਆਉਂਦਿਆਂ ਇੱਕ ਪ੍ਰੇਮੀ ਨੇ ਕੁਛ ਰੁਪਏ ਇੱਕ ਕੱਪੜੇ ਵਿੱਚ ਬੰਨ ਕੇ ਖਰਚ ਲਈ ਦਿੱਤੇ ਸਨ। ਉਹ ਰੁਪਏ ਕੱਪੜੇ ਸਮੇਤ ਆਪ ਜੀ ਨੇ ਇੱਕ ਝਾੜੀ ਥੱਲੇ ਦੱਬ ਦਿੱਤੇ। ਬੰਦਗੀ ਕਰਦਿਆਂ ਕਰਦਿਆਂ ਕਦੀ ਕਦੀ ਉਹਨਾਂ ਵੱਲ ਧਿਆਨ ਚਲਾ ਜਾਂਦਾ। ਅਖੀਰ ਆਪ ਨੇ ਉਹ ਕੱਪੜਾ ਪੁੱਟ ਕੇ ਰੁਪਈਆਂ ਦਾ ਛੱਟਾ ਦਰਿਆ ਵਿੱਚ ਦੇ ਦਿੱਤਾ ਤੇ ਇਸ ਤਰ੍ਹਾਂ ਮਾਇਆ ਲਈ ਆਉਂਦਾ ਰਹਿੰਦਾ ਖਿਆਲ ਖਤਮ ਕਰ ਦਿੱਤਾ। ਨਗੀਨਾ ਘਾਟ ਤੋਂ 100 ਕੁ ਕਦਮਾਂ ਤੇ ਬੰਦਾ ਘਾਟ ਹੈ ਜਿੱਥੇ ਗੁਰੂ ਮਹਾਰਾਜ ਨੇ ਬੰਦਾ ਬੈਰਾਗੀ ਦਾ ਮਾਨ ਤੋੜਿਆ ਸੀ, ਉਸ ਨੂੰ ਸਿੰਘ ਸਜਾ ਕੇ ਨਾਮ ਗੁਰਬਖਸ਼ ਸਿੰਘ ਰੱਖਿਆ ਸੀ, 5 ਤੀਰ ਬਖਸ਼ ਕੇ ਪੰਜਾਬ ਵਿੱਚ ਜ਼ਾਲਮਾਂ ਦਾ ਨਾਸ਼ ਕਰਨ ਲਈ ਭੇਜਿਆ ਸੀ। ਇਸ ਘਾਟ ਪਰ ਵੀ ਕਈ ਵਾਰੀ ਆਪ ਆ ਕੇ ਗੁਰੂ ਸਿਮਰਨ ਵਿੱਚ ਮਗਨ ਹੋਏ ਰਹਿੰਦੇ ਸਨ। ਇੱਕ ਹੋਰ ਸਾਖੀ, ਇੱਥੋਂ 400-500 ਕਦਮ ਤੇ ਗੌਤਮ ਘਾਟ ਹੈ। ਇੱਥੇ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਹੈ ਜਿਸ ਦੇ ਹੇਠ ਇੱਕ ਪੁਰਾਣੀ ਗੁਫਾ ਹੈ। ਇੱਥੇ ਵੀ ਕਦੀ ਕਦੀ ਆ ਬੈਠਦੇ। ਇੱਕ ਦਿਨ ਪ੍ਰੇਮੀ ਪ੍ਰਸ਼ਾਦਾ ਲੈ ਕੇ ਆਇਆ ਤਾਂ ਕੀ ਵੇਖਦਾ ਹੈ ਕਿ ਇੱਕ ਬਹੁਤ ਵੱਡਾ ਨਾਗ ਫਨ ਖਿਲਾਰੇ ਸੰਤ ਜੀ ਮਹਾਰਾਜ ਦੇ ਸਾਹਮਣੇ ਬੈਠਾ ਹੈ। ਪਹਿਲਾਂ ਤਾਂ ਉਹ ਡਰਿਆ ਪਰ ਜਿਉਂ ਹੀ ਉਹ ਨੇੜੇ ਗਿਆ ਸੱਪ ਚਲਾ ਗਿਆ। ਸੰਤ ਜੀ ਨੂੰ ਉਸ ਪ੍ਰੇਮੀ ਨੇ ਦੱਸਿਆ ਕਿ ਇੱਥੇ ਥਾਂ ਬਹੁਤ ਭਾਰੀ ਨਾਗ ਇੱਥੇ ਬੈਠਾ ਹੋਇਆ ਸੀ। ਆਪ ਨੇ ਕਿਹਾ ਭਾਈ ਪ੍ਰੇਮੀ ਦਰਸ਼ਨ ਦੇਣ ਆਇਆ ਸੀ। ਹੀਰਾ ਘਾਟ ਸ਼ਿਕਾਰ ਘਾਟ ਤੇ ਤਪ। ਨਗੀਨਾ ਘਾਟ ਗੋਦਾਵਰੀ ਕੰਢੇ ਤਪ ਕਰਦਿਆਂ ਹੀਰਾ ਘਾਟ ਮਾਤਾ ਜੀ ਦੇ ਅਸਥਾਨ ਤੇ ਸ਼ਿਕਾਰ ਘਾਟ ਦਾ ਇਤਿਹਾਸ ਤਾਂ ਆਪ ਨੇ ਸੁਣ ਰੱਖਿਆ ਸੀ। ਇੱਕ ਦਿਨ ਸਵੇਰੇ ਹੀ ਆਪ ਗੋਦਾਵਰੀ ਦੇ ਕੰਢੇ ਕੰਢੇ ਟੁਰਦੇ ਹੀਰਾ ਘਾਟ ਪੁੱਜ ਗਏ। ਇਹ ਨਗੀਨਾ ਘਾਟ ਤੋਂ 6 ਕੁ ਮੀਲ ਦੇ ਹੈ। ਇਸ ਸਥਾਨ ਦੀ ਸੰਖੇਪ ਸਾਖੀ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਇੱਥੇ ਬਿਰਾਜਦੇ ਹੁੰਦੇ ਸਨ ਉਸ ਸਮੇਂ ਬਹਾਦਰ ਸ਼ਾਹ ਦਰਸ਼ਨ ਲਈ ਆਇਆ, ਉਸਨੇ ਆਪ ਦੇ ਚਰਨਾਂ ਵਿੱਚ ਇੱਕ ਵੱਡ ਮੁੱਲਾ ਹੀਰਾ ਮੱਥਾ ਟੇਕਿਆ। ਆਪ ਨੇ ਉਸ ਹੀਰੇ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ। ਬਾਦਸ਼ਾਹ ਹੈਰਾਨ ਰਹਿ ਗਿਆ। ਉਸਨੂੰ ਗਮਗੀਨ ਵੇਖ ਕੇ ਆਪ ਨੇ ਫਰਮਾਇਆ ਕਿ ਕੰਢੇ ਤੇ ਜਾ ਕੇ ਆਪ ਆਪਣਾ ਹੀਰਾ ਲੱਭ ਲਓ। ਬਾਦਸ਼ਾਹ ਨੇ ਜਾ ਕੇ ਵੇਖਿਆ ਕਿ ਹੋਰ ਅਨੇਕਾਂ ਹੀ ਉਹੋ ਜਿਹੇ ਹੀਰੇ ਉੱਥੇ ਪਏ ਸਨ। ਉਸਨੇ ਆ ਕੇ ਮੱਥਾ ਟੇਕਿਆ ਅਤੇ ਗੁਰੂ ਜੀ ਦੀ ਖੁਸ਼ੀ ਲਈ। ਇੱਥੋਂ 2 ਮੀਲ ਮਾਤਾ ਸਾਹਿਬ ਕੌਰ ਜੀ ਕੁਛ ਸੰਗਤਾਂ ਨਾਲ ਬਿਰਾਜਦੇ ਸਨ। ਸਵੇਰੇ ਪ੍ਰਸ਼ਾਦਾ ਤਿਆਰ ਕਰਕੇ ਲਿਆ ਕੇ ਛਕਾਉਂਦੇ ਅਤੇ ਦਰਸ਼ਨ ਕਰ ਜਾਂਦੇ। ਇਹ ਸਥਾਨ ਮਾਤਾ ਜੀ ਦਾ ਅਸਥਾਨ ਕਰਕੇ ਪ੍ਰਸਿੱਧ ਹੈ। ਗੁਰੂ ਮਹਾਰਾਜ ਆਪ 4 ਸੇਵਕਾਂ ਸਹਿਤ ਹੀਰਾ ਘਾਟ ਹੀ ਬਿਰਾਜਦੇ, ਭਜਨ ਕਰਦੇ ਅਤੇ ਕੀਰਤਨ ਸੁਣਦੇ। ਸੰਤ ਜੀ ਨੇ ਦੁਪਹਿਰਾ ਹੀਰਾ ਘਾਟ ਕੱਟਿਆ। ਸੇਵਕ ਨੇ ਪ੍ਰਸ਼ਾਦਾ ਛਕਾਇਆ ਅਤੇ ਇਤਿਹਾਸ ਸੁਣਾਇਆ। ਰਾਤ ਨੂੰ ਆਪ ਮਾਤਾ ਜੀ ਦੇ ਸਥਾਨ ਪਰ ਪੁੱਜ ਗਏ ਅਤੇ ਰਾਤ ਭਰ ਮਾਤਾ ਜੀ ਦੀ ਗੋਦ ਵਿੱਚ ਗੁਜ਼ਾਰੀ। ਸਵੇਰੇ ਉੱਥੋਂ ਚੱਲ ਕੇ ਸ਼ਿਕਾਰ ਘਾਟ ਆ ਗਏ। ਗੋਦਾਵਰੀ ਦੇ ਕੰਢੇ ਬਹੁਤ ਸੋਹਣਾ ਅਤੇ ਗੰਗਾ ਸਥਾਨ ਹੈ। ਗੋਦਾਵਰੀ ਦੇ ਕੰਢੇ ਬਹੁਤ ਸੋਹਣਾ ਅਤੇ ਚੰਗਾ ਸਥਾਨ ਹੈ। ਗੋਦਾਵਰੀ ਨੇ ਇੱਥੇ ਸੱਪ ਵਾਂਗੂ ਕਈ ਵਲ ਖਾਧੇ ਹੋਏ ਹਨ। ਇੱਥੇ ਹੀ ਇੱਕ ਮੰਦਰ ਮਾਤਾ ਅੰਜਨੀ ਦੇ ਨਾਮ ਦਾ ਹੈ। ਇੱਥੇ ਹਨੂੰਮਾਨ ਦੀ ਮਾਤਾ ਅੰਜਨੀ ਅਤੇ ਆਪਣੇ ਪਿਤਾ ਗੌਤਮ ਦੇ ਸਰਾਪ ਤੋਂ ਡਰ ਕੇ ਆ ਲੁਕੀ ਸੀ ਅਤੇ ਇੱਥੇ ਹੀ ਉਸਦੀ ਕੁੱਖੋਂ ਪਵਨ ਪੁੱਤਰ ਹਨੂੰਮਾਨ ਦਾ ਜਨਮ ਹੋਇਆ ਸੀ। ਉੱਪਰ ਹੀ ਇੱਕ ਟਿੱਲਾ ਹੈ ਜਿੱਥੇ ਇੱਕ ਛੋਟਾ ਜਿਹਾ ਸਰੋਵਰ ਹੈ ਜਿਸਦਾ ਪਾਣੀ ਬਹੁਤ ਚੰਗਾ ਹੈ, ਨਾਲੇ ਹਰ ਮੌਸਮ ਵਿੱਚ ਰਹਿੰਦਾ ਹੈ, ਹਵਾ ਹਰ ਸਮੇਂ ਵੀ ਵਗਦੀ ਰਹਿੰਦੀ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੂਲੇ ਖੱਤਰੀ ਦਾ ਤੀਰ ਮਾਰ ਕੇ ਉਧਾਰ ਕੀਤਾ ਸੀ, ਜੋ ਹੁਣ ਸ਼ਹਿਰ ਦੀ ਜੂਨ ਵਿੱਚ ਸੀ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਪੂਰਾ ਹੋਇਆ ਜੋ ਉਹਨਾਂ ਨੇ ਮੂਲੇ ਖੱਤਰੀ ਦੇ ਸੱਪ ਲੜ ਜਾਣ ਕਰਕੇ ਮਰਨ ਕਿਨਾਰੇ ਹੋਣ ਪਰ ਕਿਹਾ ਸੀ ਕਿ ਇਸਦਾ ਉਧਾਰ 10ਵੇਂ ਜਾਮੇ ਵਿੱਚ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਸਿੰਘਾਂ ਨੂੰ ਕਿਹਾ ਸੀ ਕਿ ਵੇਖ ਕਿਹੋ ਜਿਹਾ ਸੁੰਦਰ ਸਥਾਨ ਹੈ, ਇੱਥੇ ਅਨੰਦਪੁਰ ਵਰਗੀ ਹਵਾ ਵਗਦੀ ਹੈ, ਸੋ ਇੱਥੇ ਹੀ ਵਸ ਜਾਵੋ। ਸਿੰਘਾਂ ਨੇ ਬਚਨ ਬੋਲਿਆ ਕਿ ਮਹਾਰਾਜ ਪੰਜਾਬ ਘਰਾਂ ਨੂੰ ਜਾਣ ਲਈ ਚਿੱਤ ਕਰਦਾ ਹੈ, ਬਾਲ ਬੱਚੇ ਯਾਦ ਆਉਂਦੇ ਹਨ, ਤਾਂ ਆਪ ਨੇ ਫਰਮਾਇਆ ਕਿ ਇੱਥੇ ਹੀ ਘਰ ਬਣਾ ਲਵੋ। ਅੱਛਾ, ਜੋ ਹੁਣ ਬਚਨ ਨਹੀਂ ਮੰਨਦੇ ਤਾਂ ਜਾਓ, ਜੂਨੀਆਂ ਪੱਤਲਾਂ ਚੱਟੋਂਗੇ, ਫਿਰ ਕਦੀ ਆ ਕੇ ਵਸੋਂਗੇ। ਸੇਵਕ ਨੇ ਆਪ ਜੀ ਨੂੰ ਜਵਾਰ ਦੇ ਪ੍ਰਸ਼ਾਦੇ ਸਾਗ ਨਾਲ ਸ਼ਿਕਾਇਤ ਇਤਿਹਾਸ ਸੁਣਾਇਆ। ਸ਼ਿਕਾਰ ਘਾਟ ਦੀ ਹਵਾ, ਸੁੰਦਰ ਜਲ ਦਾ ਕੁੰਡ ਅਤੇ ਇੱਥੋਂ ਦੇ ਸੇਵਕ ਦੇ ਗਰੀਬ ਸੁਭਾਅ ਨੇ ਸੰਤ ਜੀ ਨੂੰ ਪ੍ਰੇਰ ਲਿਆ। ਆਪ ਇੱਥੇ ਹੀ ਟਿਕ ਪਏ ਅਤੇ 3 ਮਹੀਨੇ ਰਹੇ। ਕਦੀ ਕਦੀ ਅੱਗੇ ਜੰਗਲ ਵਿੱਚ ਵੀ ਜਾ ਕੇ ਭਜਨ ਆਦਿ ਕਰਦੇ ਰਹਿੰਦੇ। ਪੁਜਾਰੀ ਨੈਣਾ ਸਿੰਘ ਜੀ ਨੇ ਭਾਈ ਹਜੂਰਾ ਸਿੰਘ ਦੀ ਜੀ ਗ੍ਰੰਥੀ ਦੇ ਹੱਥ ਦੇ ਕਛਹਿਰੇ ਅਤੇ ਇੱਕ ਪਰਨਾ ਭੇਜਿਆ। ਆਪ ਨੇ ਇੱਕ ਕਛਹਿਰਾ ਅਤੇ ਪਰਨਾ ਰੱਖ ਲਿਆ ਅਤੇ ਮਸਤਾਨਾ ਹੋ ਚੁੱਕਿਆ ਕਛਹਿਰਾ ਗੋਦਾਵਰੀ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇੱਕ ਦਿਨ ਆਪਣੀ ਮੌਜ ਵਿੱਚ ਸਵੇਰੇ ਹੀ ਤੁਰ ਕੇ ਮਾਤਾ ਜੀ ਦੇ ਅਸਥਾਨ 'ਤੇ ਹੀਰਾ ਘਾਟ ਮੱਥਾ ਟੇਕਦੇ ਵਾਪਸ ਸੱਚਖੰਡ ਦਰਬਾਰ ਆ ਗਏ। ਪੁਜਾਰੀ ਘਾਟ ਬੁੰਗੇ ਵਿੱਚ ਡੇਰਾ ਕੀਤਾ। ਆਪ ਨੇ 25,000 ਪਾਠ ਸ਼੍ਰੀ ਜਪਜੀ ਸਾਹਿਬ ਦੇ ਸ਼ਿਕਾਰ ਘਾਟ 'ਤੇ ਅਤੇ 1,00,000 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਨਗੀਨਾ ਘਾਟ ਕੀਤੇ ਸਨ। ਫਿਰ ਕਹਿੰਦਾ ਹਾਂ, ਆਪ ਜੀ ਨੇ 25,000 ਪਾਠ ਸ਼੍ਰੀ ਜਪਜੀ ਸਾਹਿਬ ਦੇ ਸ਼ਿਕਾਰ ਘਾਟ 'ਤੇ ਅਤੇ 1,00,000 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਨਗੀਨਾ ਘਾਟ ਕੀਤੇ ਸਨ। ਆਪ ਜੀ ਨੇ ਮਸਤਾਨੀ ਦਸ਼ਾ ਵਿੱਚ, ਜੋ ਹਰ ਸਮੇਂ 8 ਪਹਿਰ ਨਾਮ ਸਿਮਰਨ ਵਿੱਚ ਮਗਨ ਰਹਿਣ ਕਰਕੇ ਹੋ ਗਈ ਸੀ, ਗੋਦਾਵਰੀ ਵਿੱਚ ਛਾਲ ਕੱਢ ਮਾਰੀ ਕਿ ਸਰੀਰ ਨੂੰ ਕੀ ਰੱਖਣਾ ਹੈ, ਇੱਥੇ ਗੁਰੂ ਚਰਨਾਂ ਵਿੱਚ ਹੀ ਲੈ ਕਰ ਦਿੱਤਾ ਜਾਏ, ਤਾਂ ਕਿਸੇ ਸ਼ਕਤੀ ਨੇ ਆਪ ਨੂੰ ਕੰਢੇ 'ਤੇ ਸੁੱਟ ਦਿੱਤਾ। ਹੁਕਮ ਹੋਇਆ, ਸਾਵਧਾਨ, ਤੂੰ ਪੰਜਾਬ ਅਤੇ ਸਾਰੇ ਦੇਸ਼ ਵਿੱਚ ਸਤਨਾਮ ਦਾ ਚੱਕਰ ਚਲਾਉਣਾ ਹੈ ਅਤੇ ਅੰਮ੍ਰਿਤ ਪ੍ਰਚਾਰ ਕਰਨਾ ਹੈ। ਆਪ ਜੀ ਨੂੰ ਸ਼੍ਰੀ ਹਜੂਰ ਸਾਹਿਬ ਦੇ ਹਜੂਰ ਸਾਹਿਬ 2 ਸਾਲ ਹੋ ਗਏ ਸਨ। ਇੱਕ ਦਿਨ ਆਪ ਥੋੜ੍ਹੀਆਂ ਦਾਤਣਾਂ ਲੈ ਕੇ ਦਰਬਾਰ ਸਾਹਿਬ ਹਾਜ਼ਰ ਹੋਏ ਅਤੇ ਪੰਜਾਬ ਵਾਪਸ ਜਾਣ ਦਾ ਅਰਦਾਸਾ ਸੋਧ ਦਿੱਤਾ। ਪੁਜਾਰੀ ਸਿੰਘ ਜੀ ਬਸਤਰ ਆਦਿਕ ਦੇ ਰਹੇ ਸਨ, ਪਰ ਆਪ ਨੇ ਨਹੀਂ ਲਏ। ਪਿਛਲੇ ਅਧਿਆਏ ਵਿੱਚ ਸ਼੍ਰੀ ਹਜੂਰ ਸਾਹਿਬ ਦੀਆਂ ਸਾਖੀਆਂ ਭਾਈ ਹਜੂਰਾ ਸਿੰਘ ਜੀ ਗ੍ਰੰਥੀ ਦੀ ਜ਼ੁਬਾਨੀ ਦੱਸੀਆਂ ਗਈਆਂ ਸਨ।